ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਨੂੰ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਅੱਜ ਦੇ ਦਿਨ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸ ਖੁਸ਼ੀ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਜੋ ਕਿ ਸਾਨੂੰ ਪਲ ਪਲ ਕਰਨਾ ਚਾਹੀਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕੁਝ ਲੋਕ ਇੱਕ ਪੁਰਾਣੇ ਰੁੱਖ ਦੇ ਥੱਲੇ ਬੈਠੇ ਸੀ, ਛਾਂ ਦਾ ਆਨੰਦ ਮਾਣ ਰਹੇ ਸੀ। ਇੰਨੀ ਦੇਰ ਨੂੰ ਇੱਕ ਸਾਧੂ ਆਇਆ। ਸਾਧੂ ਨੇ ਆ ਕੇ ਉਸ ਰੁੱਖ ਦੀਆਂ ਜੜ੍ਹਾਂ ਲਾਗੇ ਮੱਥਾ ਟੇਕਿਆ। ਮੱਥਾ ਟੇਕਿਆ ਤਾਂ ਕਿੰਨਾ ਦੇਰ ਉਸ ਰੁੱਖ ਦੀਆਂ ਜੜ੍ਹਾਂ ਦੇ ਨਾਲ ਹੀ ਸਿਰ ਲਾ ਕੇ ਬੈਠਾ ਰਿਹਾ। ਕਾਫੀ ਦੇਰ ਬਾਅਦ ਜਦੋਂ ਸਾਧੂ ਬੈਠਾ, ਬੈਠ ਕੇ ਪਾਣੀ ਧਾਣੀ ਪੀਤਾ, ਵਾਰ ਵਾਰ ਇੱਦਾਂ ਲੱਗੇ ਜਿੱਦਾਂ ਰੁੱਖ ਦਾ ਸ਼ੁਕਰਾਨਾ ਕਰੀ ਜਾਵੇ। ਸਵਾਲ ਬੜਿਆਂ ਦੇ ਮਨ ਦੇ ਵਿੱਚ ਆਏ, ਪਰ ਬਹੁਤਿਆਂ ਦੇ ਵਿੱਚੋਂ ਇੱਕ ਜਣੇ ਨੇ ਸਾਧੂ ਨੂੰ ਪੁੱਛ ਹੀ ਲਿਆ ਕਿ ਤੁਸੀਂ ਰੁੱਖਾਂ ਨੂੰ ਰੱਬ ਮੰਨਦੇ ਹੋ, ਕਿ ਤੁਸੀਂ ਵੀ ਰੁੱਖ ਦੀ ਪੂਜਾ ਕਰਦੇ ਹੋ। ਇਹ ਹੁਣੇ ਜੋ ਤੁਸੀਂ ਕੀਤਾ, ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ? 3-4 ਸਵਾਲ ਇਕੱਠੇ ਸਾਧੂ ਦੇ ਅੱਗੇ ਰੱਖ ਦਿੱਤੇ। ਸਾਧੂ ਨੇ ਉਸ ਗੱਲ ਦਾ ਤਾਂ ਕੋਈ ਜਵਾਬ ਨਹੀਂ ਦਿੱਤਾ, ਪਰ ਇੱਕ ਕਹਾਣੀ ਸੁਣਾਉਣ ਦੀ ਗੱਲ ਕਹੀ। ਜੇ ਤੁਹਾਡੇ ਕੋਲ ਸਮਾਂ ਤਾਂ ਇੱਕ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਉਣੀ ਚਾਹੁੰਦਾ। ਇੱਕ ਵਾਰੀ ਦੀ ਗੱਲ, ਇੱਕ ਰਾਹ ਤੋਂ ਇੱਕ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਨਾਲ ਗੁਜ਼ਰ ਰਿਹਾ ਸੀ। ਉਹਨੇ ਕੁਛ ਖਾ ਕੇ ਅੱਧ ਪਚੱਧਾ ਰਾਹ ਦੇ ਵਿੱਚ ਉਹ ਫਲ ਸੁੱਟਿਆ। ਉਸ ਫਲ ਨੂੰ ਵੇਖ ਕੇ, ਹਾਲੇ ਥੋੜ੍ਹਾ ਪਰਿਵਾਰ ਅੱਗੇ ਲੰਘਿਆ ਸੀ ਕਿ ਉਸ ਫਲ ਨੂੰ ਵੇਖ ਕੇ ਇੱਕ ਕਾਂ ਭੱਜ ਕੇ ਉਸ ਫਲ ਨੂੰ ਦਬੋਚਣ ਦੇ ਲਈ ਗਾਂ ਵਧਿਆ। ਬੱਚੇ ਦੇ ਮਨ 'ਚ ਪਤਾ ਨਹੀਂ ਕੀ ਸੁੱਝੀ, ਹੇਠਾਂ ਪਿਆ ਇੱਕ ਪੱਥਰ ਫੜਿਆ ਅਤੇ ਵਗਾ ਕੇ ਉਸ ਕਾਂ ਵੱਲ ਨੂੰ ਮਾਰਿਆ। ਜਿੱਦਾਂ ਕਿ ਉਸਨੂੰ ਚੰਗਾ ਨਹੀਂ ਲੱਗਾ, ਭਾਵੇਂ ਮੈਂ ਫਲ ਖਾ ਕੇ ਸੁੱਟ ਵੀ ਦਿੱਤਾ, ਇਹ ਕਿਉਂ ਖਾਵੇ ਭਲਾ। ਉਸ ਪੱਥਰ ਦੇ ਵੱਜਣ ਦੇ ਨਾਲ ਕਾਂ ਤਾਂ ਉੱਡ ਗਿਆ, ਪਰ ਉਹ ਬੀਜ, ਉਸ ਫਲ ਦੇ ਵਿੱਚ ਲਾ ਬੀਜ ਉਸ ਛੋਟੇ ਜਿਹੇ ਪੱਥਰ ਦੇ ਹੇਠਾਂ ਆ ਗਿਆ। ਸਮਾਂ ਪੀਤਾ ਗਿਆ, ਮੌਸਮ ਦੇ ਵਿੱਚ ਤਬਦੀਲੀ ਆਈ, ਮੌਸਮ ਬਦਲਿਆ, ਮੀਂਹ ਪਿਆ, ਧਰਤੀ ਦੀਆਂ ਆਂਦਰਾਂ ਠੰਡੀਆਂ ਹੋਈਆਂ, ਧਰਤੀ ਵੱਤਰ ਦੇ ਵਿੱਚ ਆਈ ਤਾਂ ਉਸ ਬੀਜ ਨੂੰ ਜੀ ਆਇਆ ਆਖਿਆ। ਪੱਥਰ ਦੇ ਹੇਠਾਂ ਪਿਆ ਉਹ ਬੀਜ, ਉਹਨੂੰ ਬਹੁਤ ਖੁਸ਼ੀ ਹੋਈ। ਉਹ ਬੀਜ ਦੇ ਵਿੱਚੋਂ ਬੜੇ ਔਖੇ ਸੌਖੇ ਸੀਨਾ ਪਾੜ ਕੇ ਕੁਛ ਜੜ੍ਹਾਂ ਨਿਕਲੀਆਂ। ਉਹਨਾਂ ਜੜ੍ਹਾਂ ਨੂੰ ਵੱਤਰ ਆਈ ਧਰਤੀ ਨੇ ਆਪਣੇ ਅੰਦਰ ਥਾਂ ਦਿੱਤੀ। ਇੱਕ ਨਵੇਂ ਜੀਵਨ ਦਾ ਆਗਮਨ ਹੋਇਆ, ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੋਈ। ਇਹ ਬੀਜ ਦੇ ਲਈ ਇੱਕ ਨਵਾਂ ਤਜਰਬਾ ਸੀ, ਇੱਕ ਨਵਾਂ ਐਕਸਪੀਰੀਅੰਸ ਸੀ। ਉਹ ਬੜਾ ਖੁਸ਼ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਘਟਿਆ। ਧਰਤੀ ਵੀ ਖੁਸ਼ ਸੀ, ਮੈਨੂੰ ਇੱਕ ਨਵੇਂ ਬੀਜ ਦਾ ਸਾਥ ਮਿਲਿਆ। ਬਿਲਕੁਲ ਇੱਕ ਮਾਵਾਂ ਪੁੱਤਾਂ ਵਰਗਾ ਤਜਰਬਾ, ਇੱਕ ਮਾਵਾਂ ਪੁੱਤਾਂ ਵਰਗਾ ਨਿੱਘ। ਧਰਤੀ ਦੀ ਗੋਦ ਦੇ ਵਿੱਚ ਬੈਠਾ ਇਹ ਬੀਜ ਹੌਲੀ ਹੌਲੀ ਆਪਣੀਆਂ ਜੜ੍ਹਾਂ ਪਸਾਰਨ ਲੱਗ ਪਿਆ। ਜੜ੍ਹਾਂ ਦੇ ਨਾਲ ਨਾਲ ਜਦੋਂ ਬੀਜ ਦੇ ਵਿੱਚੋਂ ਕੁਛ ਪੱਤਿਆਂ ਨੇ ਜਨਮ ਲਿਆ, ਕਰੂੰਬਲਾਂ ਫੁੱਟੀਆਂ, ਤਾਂ ਉੱਪਰ ਭਾਰ ਦਾ ਅਹਿਸਾਸ ਹੋਇਆ। ਉੱਪਰ ਪਏ ਪੱਥਰ ਨੂੰ ਲੈ ਕੇ ਮਨ ਦੇ ਵਿੱਚ ਇੱਕ ਸ਼ਿਕਵਾ ਜਿਹਾ ਜਾਗਿਆ। ਇਹ ਪੱਥਰ ਮੇਰੇ ਉੱਤੇ ਕਿਉਂ ਭਲਾ ਆਣ ਡਿੱਗਾ, ਇਹ ਮੇਰੇ 'ਤੇ ਕਿੰਨੇ ਸੁੱਟਿਆ ਹੋਵੇਗਾ? ਬੀਜ ਸੋਚ ਵਿਚਾਰਾਂ ਦੇ ਵਿੱਚ ਪੈ ਗਿਆ। ਉਹਦੇ ਲਈ ਕੁਛ ਸ਼ਾਇਦ ਮਾੜਾ ਚੰਗਾ ਵੀ ਬੋਲਿਆ, ਜਿਹਨੇ ਉਹ ਪੱਥਰ ਉਹਦੇ ਉੱਤੇ ਸੁੱਟ ਦਿੱਤਾ ਸੀ। ਮੈਂ ਧਰਤੀ ਦੇ ਅੰਦਰ 'ਤੇ ਜਾ ਰਿਹਾ ਪਰ ਮੇਰਾ ਅਸਰ ਵਜੂਦ ਤਾਂ ਧਰਤੀ ਦੇ ਉੱਤੇ ਆ। ਮਨ ਦੇ ਵਿੱਚ ਬੜੀ ਵਾਰੀ ਆਉਂਦਾ ਇਹ ਪੱਥਰ 'ਤੇ ਮੈਨੂੰ ਵਧਣ ਫੁੱਲਣ ਨਹੀਂ ਦਊਗਾ, ਮੇਰਾ ਜ਼ਮੀਨ ਦੇ ਵਿੱਚ ਪੁੰਗਰਨਾ ਨਾ ਪੁੰਗਰਨਾ, ਇਸ ਧਰਤੀ 'ਤੇ ਆਉਣਾ ਨਾ ਆਉਣਾ ਇੱਕ ਬਰਾਬਰ ਹੋ ਗਿਆ। ਸਾਰਾ ਦਿਨ ਪੱਥਰ ਦੇ ਹੇਠਾਂ ਪਿਆ ਸੋਚਦਾ ਰਹਿੰਦਾ। ਇੱਕ ਦਿਨ ਫਿਰ ਤੋਂ ਬਾਰਿਸ਼ ਹੋਈ, ਫਿਰ ਤੋਂ ਮੀਂਹ ਪਿਆ, ਧਰਤੀ ਦੀਆਂ ਆਂਦਰਾਂ ਫਿਰ ਦੁਬਾਰਾ ਤੋਂ ਵੱਤਰ ਦੇ ਵਿੱਚ ਆਈਆਂ। ਇੱਦਾਂ ਲੱਗਾ ਜਿੱਦਾਂ ਬੀਜ ਨੂੰ ਉਹਨਾਂ ਨੇ ਜੀਆਂ ਆਖਿਆ ਹੋਵੇ, ਫਿਰ ਦੁਬਾਰਾ ਤੋਂ ਇੱਕ ਨਵੀਂ ਸੋਚ ਦਿੱਤੀ ਹੋਵੇ। ਜੜ੍ਹਾਂ ਜ਼ਮੀਨ ਦੇ ਅੰਦਰ ਵੱਧਦੀਆਂ ਗਈਆਂ। ਇਸੇ ਤਰ੍ਹਾਂ ਦੇ ਨਾਲ ਇੱਕ ਲੰਮਾ ਸਮਾਂ ਬੀਤ ਗਿਆ। ਮੌਸਮ ਦੇ ਵਿੱਚ ਤਬਦੀਲੀ ਆਈ। ਇੱਕ ਦਿਨ ਫਿਰ ਉਸੇ ਰਾਹ ਤੋਂ ਕੋਈ ਲੰਘਦਾ ਜਾਂਦਾ ਸੀ, ਉਹਨੇ ਉਹ ਪੱਥਰ ਚੁੱਕਿਆ ਅਤੇ ਸ਼ਾਇਦ ਕਿਸੇ ਹੋਰ ਨੂੰ ਵਗਾਹ ਮਾਰਿਆ, ਜਾਂ ਫਿਰ ਇੱਦਾਂ ਕਹਿ ਲਓ ਕਿ ਉਸ ਬੀਜ ਦੀ ਅੱਜ ਕੁਦਰਤ ਨੇ ਸੁਣ ਲਈ ਸੀ, ਜਾਂ ਫਿਰ ਬੀਜ ਨੂੰ ਉਸ ਦਿਨ ਕੁਦਰਤ ਦਾ ਵਰਤਾਰਾ ਸਮਝ ਆਇਆ। ਉਸ ਚੁੱਕੇ ਪੱਥਰ ਤੋਂ ਬਾਅਦ ਜਦੋਂ ਉਸ ਰੁੱਖ ਦੀ, ਉਸ ਛੋਟੇ ਜਿਹੇ ਬੂਟੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੌਲੀ ਹੌਲੀ ਪੱਤੇ ਇੱਕ ਤੋਂ ਦੋ, ਦੋ ਤੋਂ ਚਾਰ, ਕਿੱਦਾਂ ਦਿਨਾਂ ਦੇ ਵਿੱਚ ਵੱਧ ਤੁਰੇ, ਉਹਨੂੰ ਖੁਦ ਨੂੰ ਵੀ ਯਕੀਨ ਨਾ ਆਵੇ। ਕਦੀ ਉਹ ਆਪਣੇ ਆਪ ਵੱਲ ਵੇਖਦਾ, ਕਦੀ ਆਪਣੀਆਂ ਧਰਤੀ ਵਿਚਲੀਆਂ ਜੜ੍ਹਾਂ ਨੂੰ ਵੇਖਦਾ। ਦਿਨੋਂ ਦਿਨ ਇਹਨਾਂ ਜੜ੍ਹਾਂ ਨੂੰ ਨਾਪਦਿਆਂ ਇਹ ਬੂਟਾ ਜਵਾਨ ਹੋ ਗਿਆ। ਬਹੁਤਾ ਸਮਾਂ ਨਹੀਂ ਲੱਗਾ ਇਸ ਬੂਟੇ ਨੂੰ ਰੁੱਖ ਬਣਦਿਆਂ, ਕਿਉਂਕਿ ਇਹਨੇ ਬੜਾ ਔਖਾ ਭਰਾ ਸਮਾਂ ਵੇਖ ਲਿਆ ਸੀ। ਅਤੇ ਜਿਹੜਾ ਸਮਾਂ ਔਖਾ ਭਾਰਾ ਹੁੰਦਾ ਉਹਦੇ ਵਿੱਚ ਸਿੱਖਣ ਦੇ ਲਈ, ਸੋਚਣ ਦੇ ਲਈ ਬਹੁਤ ਕੁਛ ਮਿਲਦਾ। ਉਸ ਬੀਜ ਨੂੰ ਵੀ ਬੜਾ ਕੁਛ ਸੋਚਣ ਦੇ ਲਈ ਮਿਲਿਆ। ਫਿਰ ਕੀ ਸੀ, ਉਹ ਬੂਟਾ ਇੰਨਾ ਵੱਡਾ ਹੋ ਗਿਆ ਕਿ ਹੁਣ ਉਹਨੂੰ ਅਹਿਮੀਅਤ ਮਿਲਣ ਲੱਗ ਪਈ। ਹੁਣ ਜਿਹੜਾ ਵੀ ਕੋਈ ਉਸ ਰਾਹ ਤੋਂ ਲੰਘਦਾ, ਪਾਸਿਓਂ ਦੀ ਹੋ ਕੇ ਲੰਘਦਾ, ਉਹਦਾ ਵਜੂਦ ਖੜ੍ਹਾ ਹੋ ਗਿਆ। ਹੌਲੀ ਹੌਲੀ ਉਹ ਬੂਟਾ ਇਸ ਕਾਬਲ ਹੋ ਗਿਆ ਕਿ ਰਾਹਗੀਰਾਂ ਨੂੰ ਫਲ ਦੇਣ ਲੱਗ ਪਿਆ, ਛਾਂ ਦੇਣ ਲੱਗ ਪਿਆ। ਅਤੇ ਹੁਣ ਰਾਹਗੀਰ ਆਉਂਦੇ ਨੇ, ਉਸ ਰੁੱਖ ਥੱਲੇ ਬਹਿੰਦੇ ਨੇ, ਧੰਨਵਾਦ ਕਰਦੇ ਨੇ, ਸ਼ੁਕਰਾਨਾ ਕਰਦੇ ਨੇ, ਅੱਗੇ ਲੰਘ ਤੁਰਦੇ ਨੇ। ਇਹ ਉਹੀ ਰੁੱਖ ਆ ਜਿਹਦੇ ਥੱਲੇ ਤੁਸੀਂ ਬੈਠੇ। ਮੈਂ ਜਦੋਂ ਵੀ ਆਉਣਾ ਇਸ ਰੁੱਖ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ। ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਮੈਨੂੰ ਇੱਦਾਂ ਲੱਗਦਾ ਜਿੱਦਾਂ ਇਹ ਰੁੱਖ ਮੈਨੂੰ ਆਪਣੀ ਕਹਾਣੀ ਦੱਸਦਾ। ਇਹ ਬੋਲਦਾ ਨਹੀਂ, ਮੈਨੂੰ ਸੁਣਦਾ ਨਹੀਂ, ਪਰ ਫਿਰ ਵੀ ਆਪਾਂ ਇੱਕ ਦੂਸਰੇ ਦੀਆਂ ਸਮਝਦੇ ਹਾਂ। ਆਪਾਂ ਇੱਕੋ ਧਰਤੀ ਦੇ ਜਾਏ ਹਾਂ, ਇੱਕੋ ਤਰ੍ਹਾਂ ਦੀ ਸਾਡੇ ਵਿੱਚ ਜਾਨ ਆ, ਇੱਕੋ ਰੱਬ ਨੇ ਸਾਨੂੰ ਇਸ ਧਰਤੀ ਦੇ ਉੱਤੇ ਜੀਵਨ ਦਿੱਤਾ। ਸਾਡੀਆਂ ਤਾਰਾਂ ਇੱਕ ਦੇ ਨਾਲ ਜੁੜੀਆਂ ਨੇ, ਜੀਵਨ ਸਾਡੇ ਦੋਵਾਂ ਦੇ ਕੋਲ ਆ, ਸੰਘਰਸ਼ ਸਾਡੇ ਦੋਵਾਂ ਦੇ ਕੋਲ ਆ। ਜੇ ਚਾਹੀਏ ਤਾਂ ਅਸੀਂ ਦੋਵੇਂ ਛਾਂ ਦੇ ਸਕਦੇ ਹਾਂ ਜਿਹਨੂੰ ਵੀ ਕਿਸੇ ਨੂੰ ਲੋੜ ਹੋਵੇ ਇਸ ਕੜਕਦੀ ਧੁੱਪ ਦੇ ਵਿੱਚ। ਕਿੰਨਾ ਕੁਛ ਰਲਦਾ ਸਾਡਾ, ਇਹ ਮੇਰਾ ਦੋਸਤ ਵੀ ਆ, ਇਹ ਮੇਰੀ ਸੰਤਾਨ ਵੀ ਆ, ਇਹ ਮੇਰੇ ਪੁਰਖੇ ਵੀ ਨੇ, ਅਤੇ ਹਾਂ ਇਹ ਮੇਰਾ ਗੁਰੂ ਵੀ ਆ। ਤੁਹਾਡਾ ਸਵਾਲ ਸੀ ਕਿ ਕੀ ਮੈਂ ਇਹਦੀ ਪੂਜਾ ਕਰਦਾ, ਹਾਂ। ਇੱਕ ਜੀਵ ਦੀ ਕਿਸੇ ਦੂਸਰੇ ਜੀਵ ਦੀ ਪੂਜਾ ਕਰ ਲੈਣਾ ਕੋਈ ਮਾੜੀ ਗੱਲ ਤਾਂ ਨਹੀਂ, ਜੇ ਤੁਹਾਨੂੰ ਇਸ ਤਰੀਕੇ ਦੇ ਨਾਲ ਲੱਗਦਾ ਤਾਂ ਇੱਦਾਂ ਹੀ ਸਮਝ ਲਵੋ। ਕਹਾਣੀ ਸੁਣ ਕੇ ਉਸ ਰਾਗੀ ਦਾ ਅੱਗੋਂ ਇੱਕ ਸਵਾਲ ਸੀ। ਤੁਸੀਂ ਹੁਣੇ ਕਿਹਾ ਕਿ ਰੁੱਖ ਗੱਲਾਂ ਕਰਦਾ ਅਤੇ ਤੁਸੀਂ ਸੁਣ ਲੈਂਦੇ ਹੋ, ਫਿਰ ਅੱਜ ਕੀ ਕਿਹਾ ਰੁੱਖ ਨੇ? ਸਾਧੂ ਨੇ ਸਹਿਸ ਪਾ ਕੇ ਅੱਜ ਰੁੱਖ ਪਤਾ ਕੀ ਕਹਿੰਦਾ ਸੀ, ਬੜੇ ਸ਼ਿਕਵੇ ਕੀਤੇ ਮੈਂ ਉਸ ਪੱਥਰ ਦੇ ਥੱਲੇ ਬੈਠਿਆ। ਮੈਨੂੰ ਲੱਗਦਾ ਸੀ ਕਿ ਉਹ ਇਨਸਾਨ ਜਿਹਨੇ ਮੇਰੇ ਉੱਤੇ ਪੱਥਰ ਸੁੱਟਿਆ ਉਹਨੇ ਮੇਰੇ ਨਾਲ ਬਹੁਤ ਮਾੜਾ ਕੀਤਾ, ਪਰ ਹੁਣ ਮੈਂ ਸੋਚਦਾ ਉਹਨੇ ਮੇਰੇ 'ਤੇ ਪਰਉਪਕਾਰ ਕੀਤਾ। ਰੱਬ ਦੇ ਜੀ ਨੇ ਰੱਬ ਦੇ ਜੀ ਉੱਤੇ ਪਰਉਪਕਾਰ ਕੀਤਾ। ਜੇ ਉਹ ਪੱਥਰ ਮੇਰੇ ਉੱਤੇ ਨਾ ਸੁੱਟਦਾ ਤਾਂ ਹੋ ਸਕਦਾ ਸੀ ਮੈਂ ਇਹਨਾਂ ਮੌਸਮਾਂ ਦੀ ਤਾਪ ਨਾ ਚੱਲ ਸਕਦਾ, ਹੋ ਸਕਦਾ ਸੀ ਕਿਸੇ ਤੁਖੜ ਤਿਖੜ ਧੁੱਪ ਦੇ ਵਿੱਚ ਮੈਂ ਮਾਰਿਆ ਜਾਂਦਾ, ਹੋ ਸਕਦਾ ਸੀ ਕਿਸੇ ਠੰਡ ਦੇ ਕੋਰੇ ਹੇਠ ਮੈਂ ਪੁੰਗਰ ਹੀ ਨਾ ਪਾਉਂਦਾ। ਇਹ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਮੈਂ ਉੱਗਿਆ ਇੱਥੇ ਕਿਸੇ ਨੇ ਆ ਕੇ ਰੁੱਖ ਆਪ ਥੋੜ੍ਹੀ ਲਾਉਣਾ ਸੀ, ਉਸ ਕੁਦਰਤ ਨੇ ਇਸ ਧਰਤੀ ਮਾਂ ਨੇ ਇੱਕ ਬਿੱਧ ਬਣਾਈ ਅਤੇ ਉਸ ਬਿੱਧ ਦੇ ਤਹਿਤ ਉਸ ਭਾਗਾਂ ਵਾਲੇ ਨੇ ਮੇਰੇ 'ਤੇ ਪੱਥਰ ਸੁੱਟਿਆ। ਅੱਜ ਮੈਂ ਉਹਦਾ ਸ਼ੁਕਰਾਨਾ ਕਰਦਾ। ਅਤੇ ਜਿਹੜੇ ਸਮੇਂ ਉਹ ਪੱਥਰ ਮੇਰੇ ਉੱਤੇ ਪਿਆ ਸੀ ਨਾ, ਇੱਕ ਸਮਾਂ ਇੱਦਾਂ ਦਾ ਸੀ ਜਦੋਂ ਮੈਂ ਬਹੁਤ ਕੁਛ ਕੋਸਿਆ, ਬੜਾ ਮੈਂ ਆਪਣੇ ਆਪ ਨੂੰ ਮੰਦਭਾਗਾ ਗਿਣਿਆ, ਪਰ ਇੱਕ ਸਮੇਂ ਜਾ ਕੇ ਮੈਨੂੰ ਸਮਝ ਆਈ ਕਿ ਜੇ ਮੈਂ ਤਾਂ ਨੂੰ ਨਹੀਂ ਵੱਧ ਸਕਦਾ ਤਾਂ ਮੈਂ ਜ਼ਮੀਨ ਦੇ ਹੇਠਾਂ 'ਤੇ ਵੱਧ ਸਕਦਾ। ਉਹ ਸਮਾਂ ਸੀ ਜਦੋਂ ਮੈਂ ਆਪਣੀਆਂ ਜੜ੍ਹਾਂ ਨੂੰ ਹੋਰ ਪਸਾਰਿਆ, ਉਹ ਸਮਾਂ ਸੀ ਜਦੋਂ ਮੈਂ ਹੋਰ ਜ਼ਿਆਦਾ ਮਜ਼ਬੂਤੀ ਧਰਤੀ ਦੇ ਹੇਠੋਂ ਲੈ ਲਈ। ਅਤੇ ਜਦੋਂ ਇਹ ਪੱਥਰ ਮੇਰੇ ਉੱਤੋਂ ਹਟਿਆ, ਕਿਸੇ ਹੋਰ ਕਰਮ ਵਾਲੇ ਨੇ ਉਹ ਪੱਥਰ ਮੇਰੇ ਉੱਤੋਂ ਹਟਾਇਆ ਅਤੇ ਮੌਸਮ ਬਦਲ ਚੁੱਕਾ ਸੀ। ਉਸ ਬਹਾਰ ਦੇ ਵਿੱਚ ਮੇਰਾ ਵਧਣਾ ਕੋਈ ਨਹੀਂ ਸੀ ਰੋਕ ਸਕਦਾ, ਮੈਂ ਦਿਨਾਂ ਦੇ ਵਿੱਚ ਜਵਾਨ ਹੋ ਗਿਆ। ਮੈਨੂੰ ਉਹ ਸਾਰੇ ਦੁੱਖ ਭੁੱਲ ਗਏ ਜਿਹੜੇ ਪੱਥਰ ਦੇ ਹੇਠਾਂ ਪਏ ਸੀ, ਅਤੇ ਉਸੇ ਸਮੇਂ ਦੇ ਦਰਮਿਆਨ ਮੇਰੀਆਂ ਜੜ੍ਹਾਂ ਧਰਤੀ ਦੇ ਵਿੱਚ ਇੰਨੀਆਂ ਕੁ ਡੂੰਘੀਆਂ ਚਲੇ ਗਈਆਂ ਸੀ ਕਿ ਇਹਨਾਂ ਹਨੇਰੀਆਂ ਝੱਖਣਾਂ ਨੇ ਮੇਰਾ ਕੁਛ ਨਹੀਂ ਵਿਗਾੜਿਆ। ਜੇ ਉਹ ਪੱਥਰ ਮੇਰੇ ਉੱਤੇ ਨਾ ਪਿਆ ਹੁੰਦਾ ਤਾਂ ਸ਼ਾਇਦ ਮੇਰੀਆਂ ਜੜ੍ਹਾਂ ਧਰਤੀ ਦੇ ਵੀ ਕਿੱਥੇ ਉੱਤੇ ਜੇ ਪਈਆਂ ਰਹਿੰਦੀਆਂ, ਇਹ ਹਨੇਰੀਆਂ ਆਉਂਦੀਆਂ ਝੱਖੜ ਆਉਂਦੇ ਮੈਂ ਡਿੱਗ ਪੈਂਦਾ, ਮੇਰਾ ਵਜੂਦ ਉੱਥੇ ਮੁੱਕ ਜਾਣਾ ਸੀ। ਇਸ ਬੀਜ ਦਾ ਜਾਂ ਫਿਰ ਮੇਰਾ ਉੱਗਣ ਦਾ ਕੋਈ ਫਾਇਦਾ ਨਾ ਹੁੰਦਾ। ਅੱਜ ਇੰਨੇ ਸਾਲ ਹੋ ਗਏ ਨੇ ਮੈਂ ਇਸ ਧਰਤੀ ਦੇ ਉੱਤੇ ਖੜ੍ਹਾਂ, ਮੈਂ ਕਿਸੇ ਲਈ ਕੁਛ ਕਰ ਪਾ ਰਿਹਾ, ਮੈਂ ਤੁਹਾਨੂੰ ਲੋਕਾਂ ਨੂੰ ਫਲ ਦੇ ਪਾ ਰਿਹਾ, ਤੁਹਾਨੂੰ ਲੋਕਾਂ ਨੂੰ ਛਾਂ ਦੇ ਪਾ ਰਿਹਾ। ਅੱਜ ਮੈਂ ਸ਼ੁਕਰਾਨੇ ਦੇ ਵਿੱਚ ਝੂਮਦਾ। ਇਹ ਕਹਾਣੀ ਕਿਸੇ ਰੁੱਖ ਦੀ ਵੀ ਹੋ ਸਕਦੀ ਹੈ ਅਤੇ ਕਿਸੇ ਇਨਸਾਨ ਦੀ ਵੀ ਹੋ ਸਕਦੀ ਹੈ। ਔਖੇ ਵੇਲੇ ਦੇ ਵਿੱਚ ਜੇਕਰ ਤੁਹਾਨੂੰ ਲੱਗੇ ਤੁਸੀਂ ਕਿਸੇ ਇੱਕ ਪਾਸੇ ਨੂੰ ਨਹੀਂ ਵੱਧ ਪਾ ਰਹੇ, ਧਰਤੀ ਦੇ ਉੱਤੇ ਤੁਹਾਡਾ ਵਾਧਾ ਨਹੀਂ ਹੋ ਰਿਹਾ, ਤਾਂ ਕੋਸ਼ਿਸ਼ ਕਰੋ ਆਪਣੀਆਂ ਉਸ ਸਮੇਂ ਦੇ ਵਿੱਚ ਜੜ੍ਹਾਂ ਹੋਰ ਡੂੰਘੀਆਂ ਕਰ ਲਓ, ਉਸ ਰੱਬ ਦੇ ਨਾਲ ਆਪਣੀ ਮਾਂ ਦੇ ਨਾਲ ਆਪਣਾ ਨਾਤਾ ਹੋਰ ਗੂੜਾ ਕਰ ਲਓ, ਇਸ ਕੁਦਰਤ ਦੇ ਨਾਲ ਹੋਰ ਇੱਕ ਮਿੱਕ ਹੋਣ ਦੀ ਕੋਸ਼ਿਸ਼ ਕਰ ਲਓ। ਜਦੋਂ ਕਿਸੇ ਨੇ ਤੁਹਾਡੇ ਤੋਂ ਪੱਥਰ ਚੁੱਕਿਆ, ਜਦੋਂ ਉਹ ਬਹਾਰ ਆਈ, ਜਦੋਂ ਮੀਂਹ ਪਏ, ਇਹ ਧੁੱਪਾਂ ਲੱਗੀਆਂ, ਸੂਰਜ ਦੀਆਂ ਕਿਰਨਾਂ ਤੁਹਾਡੇ ਉੱਤੇ ਪਈਆਂ, ਅਤੇ ਤੁਸੀਂ ਦਿਨਾਂ ਦੇ ਵਿੱਚ ਵੱਧ ਭੁੱਲ ਕੇ ਜਵਾਨ ਹੋ ਜਾਓਗੇ, ਤੁਹਾਨੂੰ ਪਿਛਲਾ ਸਾਰਾ ਸੰਘਰਸ਼ ਭੁੱਲ ਜਾਊਗਾ, ਕੋਈ ਕਿਸੇ ਤਰ੍ਹਾਂ ਦਾ ਕੋਈ ਔਖਾ ਭਾਰਾ ਸਮਾਂ ਚੱਲ ਰਿਹਾ, ਅਤੇ ਕਹਾਣੀ ਜ਼ਰੂਰ ਯਾਦ ਰੱਖ ਲਿਓ, ਉਸ ਬੀਜ ਦਾ ਸੰਘਰਸ਼ ਜ਼ਰੂਰ ਯਾਦ ਰੱਖ ਲਿਓ। ਸਿੱਖਣਾ ਚਾਹੀਏ ਤਾਂ ਆਪਾਂ ਕੁਦਰਤ ਦੇ ਹਰ ਇੱਕ ਵਰਤਾਰੇ ਤੋਂ ਸਿੱਖ ਸਕਦੇ ਹਾਂ, ਹਰ ਰੋਜ਼ ਇੱਕ ਨਵਾਂ ਸਬਕ ਸਿੱਖ ਸਕਦੇ ਹਾਂ। ਜ਼ਿੰਦਗੀ ਦੇ ਵਿੱਚ ਹਰ ਇੱਕ ਜੀਵ ਦੇ ਉੱਤੇ, ਹਰ ਇੱਕ ਰੁੱਖ ਦੇ ਉੱਤੇ, ਹਰ ਇੱਕ ਇਨਸਾਨ ਦੇ ਉੱਤੇ, ਹਰ ਇੱਕ ਉਹ ਸ਼ੈਅ ਜਿਹਦੇ ਵਿੱਚ ਜੀਵਨ ਹੈ ਉਹਦੇ ਉੱਤੇ ਸੰਘਰਸ਼ ਦਾ ਸਮਾਂ ਆਉਂਦਾ, ਜ਼ਿਆਦਾ ਲੰਮਾ ਸਮਾਂ ਉਹ ਖੜ੍ਹਾ ਰਹਿੰਦਾ ਜਿਹੜਾ ਸੰਘਰਸ਼ ਕਰਦਾ। ਜੋ ਬੀਜ ਸਿਰਫ ਸ਼ਿਕਵਿਆਂ ਦੇ ਵਿੱਚ ਰਹਿੰਦਾ ਅਤੇ ਸ਼ਾਇਦ ਉਸ ਪੱਥਰ ਦੇ ਹੇਠਾਂ ਹੀ ਦਮ ਤੋੜ ਜਾਂਦਾ। ਬਹੁਤ ਸਾਰਾ ਕੁਛ ਸਬੱਬ ਬਸ ਹੁੰਦਾ, ਰੁੱਖ ਦੀ ਤਰ੍ਹਾਂ, ਬੀਜ ਦੀ ਤਰ੍ਹਾਂ ਜਿੰਨੀ ਛੇਤੀ ਸਾਨੂੰ ਸਮਝ ਆ ਜਾਵੇ ਉਨਾ ਚੰਗਾ। ਜੇ ਕਿਸੇ ਨੂੰ ਇੱਦਾਂ ਮਹਿਸੂਸ ਹੁੰਦਾ ਕਿ ਮੇਰੇ ਉੱਤੇ ਪੱਥਰ ਦੇਣ ਵਾਲੇ ਦਾ ਕੱਖ ਨਾ ਰਹੇ ਤਾਂ ਤੁਸੀਂ ਬਹੁਤ ਗਲਤ ਹੋ ਗਏ, ਕਰੇ ਕਰਾਵੇ ਆਪੇ ਆਪ। ਜੇ ਕਿਸੇ ਉੱਤੇ ਪੱਥਰ ਵੀ ਮਹਿਸੂਸ ਹੋ ਰਿਹਾ ਤਾਂ ਉਹ ਵੀ ਉਹਨੇ ਰੱਖਿਆ ਹੋਊਗਾ, ਇਸ ਕਰਕੇ ਕਿ ਜਦੋਂ ਬਹਾਰ ਆਊਗੀ ਫਿਰ ਇਹਦੇ ਤੋਂ ਮੈਂ ਪੱਥਰ ਹਟਾਊਂਗਾ। ਹਲੇ ਦੁਨੀਆਂ ਦੀ ਤਾਬ ਨਹੀਂ ਚੱਲ ਸਕੂਗਾ, ਹਲੇ ਕਿਸੇ ਦੇ ਛਿੱਤਰ ਹੇਠਾਂ ਆ ਕੇ ਦੱਬਿਆ ਜਾ ਸਕਦਾ, ਹਲੇ ਨੂੰ ਕੋਈ ਕੁਚਲ ਕੇ ਅੱਗੇ ਲੰਘ ਜਾਊਗਾ, ਹਲੇ ਦਾ ਸਮਾਂ ਨਹੀਂ ਆਇਆ। ਅਤੇ ਜਦੋਂ ਸਮਾਂ ਆਉਂਦਾ ਫਿਰ ਸ਼ੁਕਰਾਨਿਆਂ ਦੇ ਢੇਰ ਲਾ ਦਿਓ, ਫਿਰ ਤੁਹਾਨੂੰ ਕੁਦਰਤ ਦਾ ਉਹ ਨਿਯਮ ਸਮਝ ਆ ਜਾਊਗਾ। ਸੋ ਕਿਸੇ ਵੀ ਤਰ੍ਹਾਂ ਦਾ ਸਮਾਂ ਤੁਹਾਡੇ ਉੱਤੇ ਚੱਲ ਰਿਹਾ, ਕੋਈ ਵੀ ਬੋਝ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਯਾਦ ਰੱਖਿਓ ਉਹ ਤੁਹਾਡੇ ਚੰਗੇ ਦੇ ਲਈ ਹੈ। ਆਉਣ ਵਾਲੇ ਸਮੇਂ 'ਚ ਉਹ ਤੁਹਾਡੇ ਲਈ ਜ਼ਰੂਰ ਇੱਕ ਚੰਗਾ ਸੁਨੇਹਾ ਲੈ ਕੇ ਆਊਗਾ, ਗੱਲ ਸਿਰਫ ਇਹ ਆ ਉਹਨਾਂ ਚਿਰ ਡਟੇ ਰਹਿਣ ਦੀ। ਕਈ ਵਾਰੀ ਕਈ ਲੋਕ ਕਹਿ ਦਿੰਦੇ ਆ ਸਾਨੂੰ ਹੁਣ ਉਮੀਦ ਹੀ ਨਹੀਂ ਬਚੀ। ਇੱਕ ਬੀਜ ਨੂੰ ਕੀ ਉਮੀਦ ਹੋਊਗੀ ਕਿ ਕੋਈ ਆ ਕੇ ਉਹਦੇ ਉੱਤੋਂ ਪੱਥਰ ਹਟਾ ਦੇਵੇ, ਪੱਥਰ ਆਪ ਤੁਰ ਕੇ ਤਾਂ ਹਟਣ ਨਹੀਂ ਲੱਗਾ। ਅਤੇ ਅਸੀਂ ਤਾਂ ਜੀਦੇ ਜਾਗਦੇ ਇਨਸਾਨ ਹਾਂ, ਅਸੀਂ ਤਾਂ ਪੱਥਰਾਂ ਦੇ ਥੱਲਿਓਂ ਆਪ ਤੁਰ ਕੇ ਪਾਸੇ ਹੋ ਸਕਦੇ ਹਾਂ, ਆਪ ਮਾੜੀ ਮੋਟੀ ਹਿਲਜੁਲ ਕਰ ਸਕਦੇ ਹਾਂ। ਇਸੇ ਕਰਕੇ ਇਨਸਾਨ ਨੂੰ ਸਾਰਿਆਂ ਤੋਂ ਬਿਹਤਰ ਪ੍ਰਾਣੀ ਮੰਨਿਆ ਗਿਆ, ਸਭ ਤੋਂ ਬਿਹਤਰ ਜੰਤੂ ਮੰਨਿਆ ਗਿਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।